دنیا لب پیا خاک اندر اگلی گل نہ جانیاں جم جم مرے مرے پھر جمے بہت سزائے پیا دیش لمے جن کی تا کسے نہ جانی اندا تا دکھ سہ پراریاں خالق تھا وہ پلا مٹھا دنیا کھیل برا رتھ ٹوٹھا صدق صبوری سمت نہ ملیو وت آپن پانیاں مولا کھیل کرے سب آپے ایک کدے ایک لہر بھی آپے جیوں نچائے تیوں تیوں نچن سر سر کرت وہانیاں میر کرے تا خسم تیائی سنتا سنگت نرک نہ پائے امرت نام دان نانک کو گن گیتا نت وخانیاں میر کرے تا خسم تیائی سنتا سنگت نرک نہ پائی امرت نام دان نانک کو گن گیتا نت وخانیاں واہ گرو جی کا خالصہ واہ گرو جی کی فتح پرم سنمان یوگ جگ جگ اٹل ستگرو گرو گرنتھ صاحب مہاراج جی کی پاون پوتر حضوری اندر سوبائی مان کھوئے بیٹھے گرو سوارے ست سنگی جنوں امرت ویلے دے پاون پوتر دیوان جی آپ جی نے حاضری بھری ہے داتار جی دی پوتر گربانی کا کیرتن آپ جی نے گرو سواریاں پاسوں سرگن کیتا ہے اج جو امرت ویلے تن گرو گرنتھ صاحب سچے پتا جی نے سانو جو حکم روپ وچ پوتر شبد بخشش کیتا ہے گرو گرنتھ صاحب جی دا راگ مارو انک 1019 اوپر اے شبد آرمب ہوندا ہے اور 1020 انک دے اتے اس پوتر شبد دی سمپورنتا ہے آؤ اس امرت بچن ستگرو دی کرپا نال آپاں وچارنا ہے آپ سمکھو مائی بھائی کرپا کر کے اکاگرتا دی دات بخش دے ہوئے داتار جی دے چرناں وچ حاضری لواؤ اور اچارن کرو جی ستنام شری واہے گرو جی کرو بخشش پھر اچارن کرو جی ستنام شری واہے گرو جی ستگرو گرو پنچم پاتشاہ مہاراج جی نے اج دے اس پاون پوتر ਅੰਮ੍ਰਿਤ ਬਚਨ ਦੇ ਅੰਦਰ ਹਰ ਇੱਕ ਮਨੁੱਖ ਮਾਤਰ ਨੂੰ ਜੋ ਉਪਦੇਸ਼ ਦ੍ਰਿੜ ਕਰਾਇਆ ਹੈ ਕਿ ਸੰਸਾਰ ਇਹ ਮਾਨੋ ਇੱਕ ਬਿਰਖ ਦੀ ਤਰ੍ਹਾਂ ਹੈ ਕਿ ਜਿਵੇਂ ਸ਼ਾਮ ਦੇ ਵੇਲੇ ਸੂਰਜ ਦੇ ਅਸਤ ਹੋਣ ਦੇ ਨਾਲ ਪੰਛੀ ਆ ਕੇ ਰੁੱਖ ਦੀਆਂ ਟਾਹਣੀਆਂ ਤੇ ਬਹਿੰਦੇ ਨੇ ਤੇ ਕਈ ਪੰਛੀ ਐਸੇ ਨੇ ਜੋ ਜ਼ਰੂਰੀ ਨਹੀਂ ਕਿ ਹਰ ਰੋਜ਼ ਇੱਕੋ ਰੁੱਖ ਦੀ ਟਾਹਣੀ ਤੇ ਆ ਕੇ ਬਹਿਣ। ਸ਼ਾਮ ਹੋਈ ਆ ਕੇ ਉਹ ਰੁੱਖ ਦੀ ਟਾਹਣੀ ਤੇ ਬੈਠੇ, ਸਾਰੀ ਰਾਤ ਉਹਨਾਂ ਨੇ ਉਸ ਰੁੱਖ ਉੱਤੇ ਬਤੀਤ ਕੀਤੀ ਤੇ ਕਈ ਐਸੇ ਨੇ ਜਿਹੜੇ ਇੰਨੇ ਮਿੱਠੇ ਬੋਲਣ ਵਾਲੇ ਪੰਛੀ ਨੇ ਜਿਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਮਨੁੱਖ ਆਨੰਦਿਤ ਹੋ ਜਾਂਦਾ ਹੈ, ਉਹਨਾਂ ਨੇ ਵੀ ਰਾਤ ਉਸ ਰੁੱਖ ਦੀ ਟਾਹਣੀ ਤੇ ਬਤੀਤ ਕੀਤੀ ਤੇ ਜਦੋਂ ਸਵੇਰੇ ਸੂਰਜ ਉਦੈ ਹੋਇਆ ਤੇ ਰਾਤ ਦੇ ਇਕੱਠੇ ਹੋਏ ਪੰਛੀ, ਇੱਕ ਰੁੱਖ ਤੇ ਟਾਹਣੀਆਂ ਤੇ ਬੈਠੇ ਹੋਏ ਪੰਛੀ, ਬਸ ਦਿਨ ਦੀ ਲੋ ਸੂਰਜ ਦੀ ਟਿੱਕੀ ਨਿਕਲਣ ਦੀ ਦੇਰ ਸੀ, ਆਪੋ ਆਪਣੇ ਪਾਸੇ ਨੂੰ ਉਡਾਰੀ ਮਾਰ ਕੇ ਚਲੇ ਗਏ। ਰਾਤ ਉਸ ਰੁੱਖ ਤੇ ਕੌੜਾ ਬੋਲਣ ਵਾਲੇ ਵੀ ਬੈਠੇ, ਉਸੇ ਰੁੱਖ ਦੀ ਟਾਹਣੀ ਉੱਤੇ ਮਿੱਠਾ ਬੋਲਣ ਵਾਲੇ ਵੀ ਬੈਠੇ ਤੇ ਜਦੋਂ ਸਮਾਂ ਆਇਆ ਤੇ ਨਾ ਮਿੱਠਾ ਬੋਲਣ ਵਾਲੇ ਰੁੱਖ ਤੇ ਰਹੇ ਤੇ ਨਾ ਪੰਛੀ ਕੌੜਾ ਬੋਲਣ ਵਾਲੇ ਰਹੇ, ਸਾਰੇ ਆਪਣੇ ਆਪਣੇ ਸਮੇਂ ਅਨੁਸਾਰ ਕੂਚ ਕਰ ਗਏ। ਮੇਰੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਉਸ ਉਦਾਹਰਨ ਵਿੱਚੋਂ ਮਨੁੱਖ ਦੀ ਅਸਲੀਅਤ ਨੂੰ ਬਿਆਨ ਕੀਤਾ ਹੈ। ਕਹਿੰਦੇ ਇਹ ਇਨਸਾਨ, ਇਹ ਸੰਸਾਰ ਮਾਨੋ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਰੁੱਖ ਹੈ, ਇਸ ਰੁੱਖ ਦੇ ਉੱਤੇ ਉਹ ਵੀ ਲੋਕ ਆ ਕੇ ਬਹਿੰਦੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੇਵਲ ਆਪਣੀ ਜ਼ਬਾਨ ਨਾਲ ਰੁੱਖਾ ਬੋਲੇ, ਕੁੜੱਤਨ ਭਰੇ ਸ਼ਬਦ ਉਹ ਬੋਲਦੇ ਰਹੇ ਤੇ ਇਸ ਰੁੱਖ ਦੀ ਟਾਹਣੀ ਤੇ ਉਹ ਵੀ ਬੈਠੇ ਨੇ ਜਿਨ੍ਹਾਂ ਨੂੰ ਮਾਲਕ ਨੇ ਭਜਨ ਬੰਦਗੀ ਦੀ ਦਾਤ ਬਖਸ਼ ਕੇ ਅੰਦਰ ਦੀ ਮਿਠਾਸ ਦਿੱਤੀ, ਪਰ ਇਹ ਆਪਣੀ ਜ਼ਿੰਦਗੀ ਵਿੱਚ ਕਦੀ ਵੀ ਭੁੱਲੀ ਨਾ ਕਿ ਸੱਜਣਾ ਇੱਥੇ ਪਾਪ ਕਰਨ ਵਾਲਿਆਂ ਨੇ ਵੀ ਕੂਚ ਕਰ ਜਾਣਾ ਤੇ ਇੱਥੇ ਮਿੱਠਾ ਬੋਲਣ ਵਾਲੇ ਸੱਜਣ ਵੀ ਸਮਾਂ ਆਉਣ ਦੇ ਨਾਲ ਕੂਚ ਕਰ ਜਾਣਗੇ। ਇੱਕ ਅਰਜ ਕਰਾਂ, ਦੇਖੋ ਮੌਤ ਇੱਕ ਅਟਲ ਸੱਚਾਈ ਹੈ। ਸਭ ਤੋਂ ਕੀਮਤੀ ਗੱਲ ਹੀ ਇਹ ਹੈ ਕਿ ਮਨੁੱਖ ਦਾ ਜਨਮ ਹੁੰਦਾ ਹੈ, ਜਨਮ ਤੋਂ ਬਾਅਦ ਇਹ ਆਸ ਨਹੀਂ ਕਿ ਇਹ ਮਨੁੱਖ ਨੇ ਵੱਡੇ ਹੋ ਕੇ ਕਿਹੜੇ ਰੁਤਬੇ ਤੇ ਜਾਣਾ, ਇਹਨੇ ਕਿਤਨੀ ਤਾਲੀਮ ਹਾਸਲ ਕਰਨੀ, ਪਰ ਇੱਕ ਉਹਦੇ ਜਨਮ ਦੇ ਨਾਲ ਗੱਲ ਬਿਲਕੁਲ ਪੱਕੀ ਹੈ ਕਿ ਜਿਸ ਦਾ ਅੱਜ ਜਨਮ ਹੋਇਆ ਹੈ ਇਸ ਦੀ ਇੱਕ ਦਿਨ ਮੌਤ ਜ਼ਰੂਰ ਹੋਵੇਗੀ। ਮੌਤ ਵਾਲਾ ਦਿਨ ਮੁਕਰਰ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਫਿਰ ਬਚਨ ਕਹਿ, ਬਾਬਾ ਫਰੀਦ ਸਾਹਿਬ ਜੀ ਦਾ ਅਸੀਂ ਇੱਕ ਸਲੋਕ ਪੜ੍ਹਨੇ ਹਾਂ ਜਿਹਦੇ ਵਿੱਚ ਉਹ ਕਹਿੰਦੇ ਨੇ, ਸਮਾਂ ਆਇਆ ਪਾਪੀ ਵੀ ਚਲੇ ਜਾਣੇ ਨੇ ਤੇ ਪੁੰਨੀ ਵੀ ਚਲੇ ਜਾਣੇ। ਉਹਨਾਂ ਦਾ ਪਵਿੱਤਰ ਬਚਨ ਹੈ, ਕਹਿੰਦੇ ਨੇ ਮਨੁੱਖ ਜਦੋਂ ਵੀ ਕੋਈ ਕੰਮ ਕਰਦਾ ਹੈ ਤੇ ਬਹੁਤ ਲੰਮੀ ਸੋਚ ਕੇ ਉਸ ਕੰਮ ਨੂੰ ਕਰੇਗਾ। ਦਾਤਾਰ ਕਹਿੰਦੇ ਨੇ ਅੰਮ੍ਰਿਤ ਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਕਿ ਮਾਨੋ ਆਪਾਂ ਤਨ ਤੇ ਪਾਉਣ ਵਾਸਤੇ ਕੱਪੜੇ ਖਰੀਦਣ ਜਾਂਦੇ ਹਾਂ ਤੇ ਮਨੁੱਖ ਨੂੰ ਇੰਨਾ ਪਤਾ ਨਹੀਂ ਕਿ ਮੇਰੇ ਇੱਕ ਸਵਾਸ ਦਾ ਭਰੋਸਾ ਹੈ ਕਿ ਨਹੀਂ, ਇੱਕ ਆਇਆ ਜਿਹੜਾ ਇਹਨੇ ਪਰਤ ਕੇ ਅੰਦਰ ਵੀ ਆਉਣਾ ਹੈ ਕਿ ਨਹੀਂ। ਜਿਹੜਾ ਤਨ ਤੇ ਬਸਤਰ ਪਾਉਣਾ ਹੈ, ਉਸ ਬਸਤਰ ਨੂੰ ਖਰੀਦਣ ਤੋਂ ਪਹਿਲਾਂ ਕਈ ਵਾਰੀ ਉਸ ਬਸਤਰ ਦੀ, ਉਸ ਕੱਪੜੇ ਦੀ ਮਿਆਦ ਗਾਰੰਟੀ ਪੁੱਛੀ ਜਾਂਦੀ ਹੈ ਕਿ ਇਹ ਕੱਪੜਾ ਕਿੰਨੇ ਕੁ ਦਿਨ ਚੱਲੇਗਾ, ਛਿੱਜੇਗਾ ਤੇ ਨਹੀਂ, ਪਾਟੇਗਾ ਤੇ ਨਹੀਂ, ਤੇ ਵੇਚਣ ਵਾਲਾ ਵੀ ਦੱਸ ਦਿੰਦਾ, ਸੱਜਣਾ ਇਸ ਬਸਤਰ ਦੀ ਇੰਨੀ ਕੁ ਵਾਰੰਟੀ ਹੈ। ਫਿਰ ਜਦੋਂ ਅਸੀਂ ਕੱਪੜਾ ਸਿਲਾਉਣ ਜਾਂਦੇ ਹਾਂ ਤੇ ਜਿਸ ਨੇ ਕੱਪੜੇ ਨੂੰ ਸਿਉਣਾ ਹੈ ਧਾਗੇ ਨਾਲ, ਉਹਨੂੰ ਵੀ ਪੁੱਛਦੇ ਹਾਂ ਉਸ ਦਰਜੀ ਨੂੰ ਵੀ ਜਿਸ ਧਾਗੇ ਨਾਲ ਤੂੰ ਕੱਪੜੇ ਨੂੰ ਸੀਨ ਲੱਗਾ ਹੈ, ਇਸ ਧਾਗੇ ਨੇ ਉੱਡਣਾ ਤੇ ਨਹੀਂ ਸੀਨ ਛੇਤੀ ਕੀਤਿਆਂ ਕਿਤੇ ਇਹ ਧਾਗਾ ਕੱਚਾ ਟੁੱਟੇਗਾ ਤੇ ਨਹੀਂ? ਤੇ ਸੀਨ ਵਾਲੇ ਨੇ ਵੀ ਦੱਸ ਦਿੱਤਾ ਕਿ ਇਹ ਧਾਗਾ ਇਤਨਾ ਪੱਕਾ, ਇਤਨਾ ਸਮਾਂ ਇਹ ਸੀਨਾ ਕੱਢ ਜਾਣਗੀਆਂ। ਬਾਬਾ ਜੀ ਕਿੰਨੇ ਹੈਰਾਨਗੀ ਦੀ ਗੱਲ, ਇਹਦੇ ਤੂੰ ਕੱਪੜੇ ਦੀ ਮਿਆਦ ਵੀ ਪੁੱਛਣੇ, ਜਿਸ ਧਾਗੇ ਨਾਲ ਸੀਣਾ ਤੂੰ ਉਹਦੀ ਵੀ ਵਾਰੰਟੀ ਪੁੱਛਣਾ ਪਿਆ। ਤੇ ਕਹਿੰਦੇ ਮੈਨੂੰ ਇੱਕ ਗੱਲ ਦਾ ਪਤਾ ਨੀ, ਤੇਰੇ ਤੇ ਯਕੀਨ ਨੀ ਆਉਂਦਾ ਪਿਆ ਕਿ ਕੱਪੜੇ ਪਾਟ ਜਾਣਗੇ ਤੇ ਪਰਤ ਕੇ ਮਸ਼ੀਨ ਸੂਈ ਧਾਗੇ ਗੰਢ ਦੇਣਗੇ, ਪਰ ਇਹ ਗੱਲ ਕਦੀ ਭੁੱਲੀ ਨਾ, ਕੱਪੜਿਆਂ ਦੀ ਵਾਰੰਟੀ ਪੁੱਛਣ ਵਾਲਿਆ ਤੇਰੇ ਸਰੀਰ ਕੱਪੜੇ ਦੀ ਕੋਈ ਮਿਆਦ ਨਹੀਂ। ਕੀ ਪਤਾ ਕਿ ਕਿੱਦਣ ਆਖਰੀ ਸਵਾਸ ਇਹਨਾਂ ਸਵਾਸਾਂ ਵਿੱਚੋਂ ਆ ਜਾਣਾ। ਕੱਪੜੇ ਪਾਟੇ ਸੀਤ ਜਾਂਦੇ ਨੇ, ਪਰ ਜਿਹੜੀ ਜਿੰਦ ਇੱਕ ਵਾਰੀ ਸਰੀਰ ਵਿੱਚੋਂ ਨਿਕਲ ਜਾਏ, ਦੁਨੀਆਂ ਦਾ ਕੋਈ ਸੂਈ ਧਾਗਾ ਉਹਨੂੰ ਛੀ ਨਹੀਂ ਸਕਦਾ, ਸਭ ਨੇ ਚਲੇ ਜਾਣਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਖਿੰਥੜ ਲੇਖਾ ਅਗਲੀਆਂ। ਖਿੰਥੜ ਦਾ ਅਰਥ ਹੁੰਦਾ ਗੋਦੜੀ, ਲੇਖਾ ਦਾ ਅਰਥ ਧਾਗੇ ਦੇ ਲੱਗੇ ਕੋਈ ਟਾਂਕੇ, ਅਗਲੀਆਂ ਦਾ ਅਖਰੀ ਅਰਥ ਬਹੁਤ ਜ਼ਿਆਦਾ। ਤੂੰ ਇੱਕ ਗੋਦੜੀ ਨੂੰ ਤੇ ਟਾਂਕੇ ਲਾ ਕੇ ਬਹੁਤ ਸਮਾਂ ਲੱਗ ਸਕਣੇ, ਲੰਬੇਰਾ ਸਮਾਂ ਹੰਢਾ ਸਕਣੇ। ਖਿੰਥੜ ਲੇਖਾ ਅਗਲੀਆਂ, ਪਰ ਨਾਲ ਕਹਿਣ ਲੱਗੇ ਜਿੰਦ ਨਾ ਕਾਈ ਮੇਖ। ਸਰੀਰ ਨੂੰ ਅੱਜ ਤੀਕਰਾ ਕਿਸੇ ਨੇ ਟਾਂਕੇ ਲਾ ਕੇ ਰੱਖਿਆ ਨਹੀਂ, ਜਿੰਦ ਨੂੰ ਕਿਸੇ ਨੇ ਚੁਕਾਇਆ ਨਹੀਂ। ਖਿੰਥੜ ਲੇਖਾ ਅਗਲੀਆਂ, ਜਿੰਦ ਨਾ ਕਾਈ ਮੇਖ। ਪਿਆਰਿਆ ਵਾਰੀ ਆਪੋ ਆਪਣੀ ਚੱਲੇ, ਮਸਾਇਕ ਸ਼ੇਖ ਆਪਣੇ ਆਪਣੇ ਸਮੇਂ ਨਾਲ। ਚਾਹੇ ਕੋਈ ਸ਼ੇਖ ਹੈ, ਚਾਹੇ ਕੋਈ ਪੀਰ ਹੈ, ਚਾਹੇ ਕੋਈ ਫਕੀਰ ਹੈ, ਮੌਤ ਦਾ ਇੱਕ ਉਹ ਪ੍ਰਸਾਦ ਹੈ ਜਿਹੜਾ ਦੁਨੀਆਂ ਵਿੱਚ ਬਰਾਬਰਤਾ ਪੈਦਾ ਕਰਦਾ ਹੈ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਦੇਖੋ ਪੂਰੇ ਸੰਸਾਰ ਵਿੱਚ ਇਹ ਤਾਣ ਲੱਗਾ ਪਿਆ, ਭਾਵੇਂ ਕੋਈ ਧਰਮ ਦੇ ਖੇਤਰ ਵਿੱਚ ਵਿਚਰਨ ਵਾਲੇ ਸੱਜਣ ਨੇ, ਭਾਵਾਂ ਕੋਈ ਪੋਲੀਟੀਕਲ ਤੌਰ ਤੇ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਦੇ ਨੇ, ਭਾਵਾਂ ਕੋਈ ਸਮਾਜ ਸੇਵਕ ਬਣ ਕੇ ਯਤਨ ਕਰਦੇ ਨੇ ਸਮਾਜ ਦੇ ਸੁਧਾਰ ਲਈ, ਅਸੀਂ ਇੱਕ ਗੱਲ ਹਰ ਥਾਂ ਤੇ ਕਹਿੰਦੇ ਹਾਂ ਕਿ ਬਰਾਬਰਤਾ ਪੈਦਾ ਕਰਨੀ ਚਾਹੁੰਦੇ, ਹਰ ਬੰਦਾ ਬਰਾਬਰ ਹੋਵੇ। ਮੈਂ ਜਿਹੜੀ ਬੇਨਤੀ ਕਰਨੀ ਹੈ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਆਪਣੇ ਇਸ ਮਨ ਦੇ ਭਰਮ ਨੂੰ ਅੰਦਰੋਂ ਕੱਢ ਦਈਏ। ਜਿਸ ਦਿਨ ਦਾ ਪ੍ਰਮਾਤਮਾ ਨੇ ਸੰਸਾਰ ਬਣਾਇਆ, ਨਾ ਬਰਾਬਰਤਾ ਹੋਈ ਏ, ਨਾ ਹੋਵੇਗੀ ਤੇ ਨਾ ਹੈ, ਸਵਾਲ ਵੀ ਪੈਦਾ ਹੁੰਦਾ। ਚਾਹੇ ਧਰਮ ਦਾ ਖੇਤਰ ਹੋਵੇ, ਚਾਹੇ ਰਾਜਨੀਤਿਕ ਖੇਤਰ ਹੋਵੇ, ਕਿਵੇਂ ਬਰਾਬਰਤਾ ਪੈਦਾ ਕਰ ਲਓ? ਕਿ ਜਦੋਂ ਤੁਸੀਂ ਕਹਿੰਦੇ ਹਰ ਬੰਦੇ ਨੂੰ ਬਰਾਬਰ ਕਰਨੇ, ਖਿਮਾ ਕਰਿਓ, ਇਹ ਕੇਵਲ ਵਿਧਾਤਾ ਕਰ ਸਕਦਾ ਹੈ। ਅਸੀਂ ਤਾਂ ਚਾਰ ਦਿਨਾਂ ਲਈ ਕਿਸੇ ਦੀ ਮਦਦ ਕਰਾਂਗੇ, ਜੇ ਉਹਦੇ ਭਾਗਾਂ ਵਿੱਚ ਹੀ ਬਰਕਤ ਨਹੀਂ ਦਿਖੀ ਤੇ ਸਾਡੇ ਚਾਰ ਰੁਪਈਏ ਉਹਦਾ ਕਿੰਨਾ ਕੁਛ ਸਾਰ ਦੇਣਗੇ? ਆਪਾਂ ਚਾਰ ਦਿਨ ਦੀ ਉਹਨੂੰ ਰੋਟੀ ਦੇ ਦਿਆਂਗੇ, ਜਿਹਦੇ ਕਰਮਾਂ ਵਿੱਚ ਨਹੀਂ ਲਿਖਿਆ ਤੇ ਉਹ ਕਰੇਗਾ ਕੀ? ਦੇਖੋ, ਨਾ ਇੱਥੇ ਸਰੀਰਕ ਤੌਰ ਤੇ ਬਰਾਬਰਤਾ ਹੈ, ਨਾ ਇੱਥੇ ਧਨ ਦੇ ਪੱਖੋਂ ਬਰਾਬਰਤਾ ਹੈ, ਨਾ ਇੱਥੇ ਰਹਿਣ ਸਹਿਣ ਦੇ ਪੱਖੋਂ ਬਰਾਬਰਤਾ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਦਾਤਾ ਜੀ ਨੇ ਕਿਹਾ, ਕਿਹੜੀ ਮਾਂ ਚਾਹੁੰਦੀ ਏ ਕਿ ਮੇਰੇ ਦੋ ਪੁੱਤਰਾਂ ਵਿੱਚੋਂ ਇੱਕ ਪੁੱਤਰ ਅੱਤ ਦਾ ਅਮੀਰ ਹੋਵੇ, ਇੱਕ ਦਿਹਾੜੀਆਂ ਕਰੇ? ਮਾਂ ਦੀ ਮਮਤਾ ਤਾਂ ਕਹਿੰਦੀ ਏ ਦੋਨਾਂ ਨੂੰ ਬਰਾਬਰ ਮੈਂ ਸੁੱਖ ਦਿੱਤਾ, ਗੋਦ ਵਿੱਚ ਜਨਮ ਦਿੱਤਾ। ਪਰ ਸਾਹਿਬ ਕਹਿੰਦੇ ਨੇ ਮਾਂ ਵੀ ਬਰਾਬਰਤਾ ਨਹੀਂ ਪੈਦਾ ਕਰ ਸਕਦੀ। ਸਾਹਿਬ ਨੇ ਇੱਕ ਸ਼ਬਦ ਕਿਹਾ, ਨਿਰਧਨ ਸਰਦਨ ਦੋਨੋਂ ਭਾਈ ਸਹਿਣ ਸਕੇ ਭਰਾ। ਇੱਕ ਮਾਂ ਦੀ ਕੁੱਖ ਵਿੱਚੋਂ ਜਨਮ ਹੋਇਆ, ਇੱਕ ਮਾਂ ਦਾ ਸ਼ੀਰ ਪੀਤਾ ਹੈ, ਤੇ ਕੀ ਦੋ ਭਰਾਵਾਂ ਦੀ ਬਰਾਬਰਤਾ ਹੋ ਗਈ? ਬਾਪ ਨੇ ਜ਼ਮੀਨ ਬਰਾਬਰ ਵੰਡ ਕੇ ਦਿੱਤੀ, ਉਹਨੇ ਬਿਜ਼ਨਸ ਬਰਾਬਰ ਵੰਡ ਕੇ ਦਿੱਤਾ ਹੈ, ਪਰ ਜਦੋਂ ਆਪਣੇ ਆਪਣੇ ਭਾਗਾਂ ਨਾਲ ਦੁਨੀਆਂ ਵਿੱਚ ਵਿਚਰਦੇ ਨੇ, ਇੱਕ ਅੱਤ ਦਾ ਤਨਾਡ ਹੋ ਗਿਆ, ਇੱਕ ਵਿਚਾਰਾ ਭਿਖਾਰੀ ਬਣ ਗਿਆ, ਕਿ ਉੱਥੇ ਬਰਾਬਰਤਾ ਹੱਥ ਕੀ? ਸਾਹਿਬ ਨੇ ਸ਼ਬਦ ਵਰਤੇ ਨੇ ਕਿ ਨਿਰਧਨ ਸਰਦਨ ਦੋਨੋਂ ਭਾਈ, ਕਬ ਕੀ ਕਲਾ ਨਾ ਮੇਟੀ ਜਾਈ, ਕੋਈ ਬਰਾਬਰਤਾ ਨਹੀਂ। ਅਸੀਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਇੱਕ ਦਾਤੇ ਇੱਕ ਭਿਖਾਰੀ ਜੀ, ਕਹਿਣ ਲੱਗੇ ਸਭ ਤੇਰੇ ਚੋਜ ਵਿਡਾਉਣਾ, ਇਹ ਤੇਰੀ ਆਪਣੀ ਖੇਡ, ਇੱਕ ਦਾਤੇ ਨੇ ਇੱਕ ਭਿਖਾਰੀ ਨੇ। ਹੁਣ ਭਾਈ ਸਾਹਿਬ ਉਹ ਸੰਤ ਪੜ੍ਹ ਕੇ ਗਏ ਨੇ ਸਲੋਕ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੀਏ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਇੱਕ ਸ਼ਬਦ ਹੈ, ਆਪੇ ਭਾਂਡੇ ਸਾਜੀਆਂ ਨੇ, ਸਲੋਕ ਹੁਣੇ ਸਰਵਣ ਕੀਤਾ। ਤੂੰ ਆਪ ਹੀ ਭਾਂਡੇ ਦਰ ਤੇ ਸਰੀਰ ਸਾਜੇ ਨੇ, ਆਪੇ ਪੂਰਨ ਦੇ। ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ ਕਿ ਉਹਨਾਂ ਭਾਂਡਿਆਂ ਵਿੱਚ ਬਰਾਬਰਤਾ ਹੈ। ਮਿੱਟੀ ਇੱਕ ਦੇ ਬਣੇ ਨੇ, ਇੱਕ ਪਾਣੀ ਵਿੱਚ ਮਿੱਟੀ ਗੋਈ ਗਈ ਭੇਜੀ ਗਈ। ਇੱਕ ਚੱਕ ਤੇ ਭਾਂਡਾ ਬਣਾਇਆ, ਇੱਕੋ ਅੱਗ ਵਿੱਚ ਦੋਨੋਂ ਭਾਂਡੇ ਤਪਾਏ ਨੇ। ਪਰ ਹੈਰਾਨਗੀ ਦੀ ਗੱਲ, ਇੱਕ ਭਾਂਡਾ ਸਾਰੀ ਜ਼ਿੰਦਗੀ ਅੱਗ ਤੇ ਸੜਦਾ ਰਹਿੰਦਾ ਤੇ ਦੂਜੇ ਭਾਂਡੇ ਵਿੱਚ ਅੰਮ੍ਰਿਤ ਵਰਗਾ ਦੁੱਧ ਤੇ ਘਿਓ ਟਕਾਨੇ ਆ ਕਿ ਭਾਂਡੇ ਬਣੇ ਤਾਂ ਇੱਕ ਮਿੱਟੀ ਦੇ ਨੇ, ਵਰਤੋਂ ਵਿੱਚ ਬਰਾਬਰਤਾ ਨਹੀਂ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦੀ, ਰੱਬ ਨੇ ਇੱਕ ਚੀਜ਼ ਐਸੀ ਬਣਾਈ ਹੈ ਜਿਹੜੀ ਬਰਾਬਰਤਾ ਪੈਦਾ ਕਰਦੀ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ, ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ। ਇੱਕ ਨੇ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਨ। ਇੱਕ ਬੰਦੇ ਉਹ ਨੇ ਜਿਹੜੇ ਬਿਸਤਰਿਆਂ ਵਿੱਚ ਸੁੱਤੇ ਨੇ, ਰਾਤ ਨੂੰ ਅੱਤ ਦੀ ਬਰਫ਼ ਪੈ, ਕੋਰਾ ਪੈ, ਉਹ ਤਾਂ ਅੰਦਰ ਬਿਸਤਰਿਆਂ ਦੇ ਲਿਗ ਪੈ ਮਾਰਦੇ ਨੇ। ਉਹਨਾਂ ਵਰਗੇ ਪੰਜ ਤੱਤਾਂ ਦਾ ਸਰੀਰ ਬਣਿਆ ਜਿਹੜਾ ਸਾਰੀ ਰਾਤ ਬੰਦੂਕ ਲੈ ਕੇ ਉਹਦੇ ਬੂਹੇ ਅੱਗੇ ਖਲੋਤਾ ਰਹਿੰਦਾ। ਇੱਕ ਸੁੱਤਾ, ਇੱਕ ਉਹਦਾ ਪਹਿਰਾ ਪਿਆ ਦਿੰਦਾ, ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਮਨੁੱਖਤਾ ਦੋਨੋਂ ਨੇ, ਇੱਕ ਗੁਲਾਮ ਇੱਕ ਨੌਕਰੀ ਪਿਆ ਕਰਦਾ, ਇੱਕ ਸਰਦਾਰੀ ਕਾਇਮ ਕਰਦਾ। ਵਾਹਿਗੁਰੂ ਜੀ ਤੇਰੇ ਬਣਾਏ ਭਾਂਡੇ ਵੀ ਫੇਰ ਕਿਹੋ ਜੀ ਵਰਤਾਈ ਆ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਫਿਰ ਇੱਕ ਬਚਨ ਕੀਤਾ, ਕਹਿੰਦੇ ਨੇ ਇੱਕ ਚੀਜ਼ ਐਸੀ ਹੈ ਜਿਹੜੀ ਬਰਾਬਰਤਾ ਪੈਦਾ ਕਰਦੀ, ਪਰ ਬੇਨਤੀ ਕਰਾਂ ਉਸ ਤੋਂ ਬਾਅਦ ਫਿਰ ਵਖਰੇਵਾਂ ਪੈ ਜਾਂਦਾ। ਉਹ ਕਿਹੜੀ ਚੀਜ਼ ਹੈ ਜਿਹੜੀ ਬਰਾਬਰਤਾ ਪੈਦਾ ਕਰਦੀ? ਦਾਤਾਰ ਨੇ ਅੰਮ੍ਰਿਤ ਬਾਣੀ ਵਿੱਚ ਉਸ ਸੰਬੰਧੀ ਇੱਕ ਬਚਨ ਕਿਹਾ, ਅਸੀਂ ਉਹ ਪਵਿੱਤਰ ਬਚਨ ਪੜ੍ਹਨੇ ਹਾਂ। ਕਬੀਰ ਸਾਹਿਬ ਦਾ ਸ਼ਬਦ ਹੈ, ਇਹ ਸ਼ਬਦ ਆਉਂਦਾ ਹੈ ਐਸੋ ਇਹ ਸੁਖ ਵਰਗਾ ਵਪਾਰੀ ਸਿੱਖ ਜੀ, ਰਹਿਣ ਨਾ ਕੋ ਪਈ ਹੈ ਰੇ, ਬਿਰਖਾ ਹੀ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸ ਅਦੋਤ ਭਇਆ ਉਸ ਚੱਲੇ ਜਿਉਂ ਜਿਉਂ ਔਦ ਵਿਹਾਣੀਆਂ। ਕਹਿਣ ਲੱਗੇ ਐਸੋ ਇਹ ਸੰਸਾਰ ਸਿੱਖ ਨਾ ਰਹਿਣ ਨਾ ਕੋ ਪਈ ਹੈ ਰੇ, ਬਾਰੇ ਬੂਢੇ ਤਰੁਣੇ ਭਈਆ ਸਭ ਨੂੰ ਜੰਮ ਲੈ ਗਈ ਹੈ ਰੇ। ਆਏ ਬਰਾਬਰਤਾ, ਕਹਿੰਦੇ ਬਾਰੇ ਦਰ ਤੇ ਬੱਚੇ, ਬੂਢੇ ਦਰ ਅਸੀਂ ਕਰਾਂਗੇ ਬਜ਼ੁਰਗ, ਤੇ ਤਰੁਣ ਦਾ ਅਰਥ ਕਰਾਂਗੇ ਜਵਾਨ। ਮੌਤ ਨੇ ਕਦੀ ਨੇ ਦੇਖਿਆ ਇਹ ਬੱਚਾ ਹੈ ਇਹ ਬੁੱਢਾ ਹੈ, ਉਹ ਜਵਾਨ ਹੈ। ਕਹਿੰਦੇ ਜਦੋਂ ਆਉਣ ਲੱਗਦੀ ਹੈ ਸਾਰਿਆਂ ਨੂੰ ਆਪਣੇ ਨਾਲ ਲੈ ਜਾਂਦੀ। ਐਸੋ ਇਹ ਸੰਸਾਰ ਦੇਖਣਾ ਰਹਿਣ ਨਾ ਕੋਈ ਪਈ ਕਹਿ ਰੇ, ਬਾਰੇ ਬੂਢੇ ਤਰੁਣੇ ਭਈਆ ਸਭ ਕੋ ਜੰਮ ਲੈ ਗਈ ਕਹਿ ਰੇ। ਅੱਗੇ ਫਿਰ ਬਚਨ ਕੀਤਾ, ਕਹਿਣ ਲੱਗੇ ਪਿਆਰੇ ਕਿ ਮਾਨਸ ਵਪਰਾ ਮੂਸਾ ਤੀਨੋ ਨੀਚ ਬਲਈਆ ਖਈ ਹੈ ਰੇ। ਬੰਦਾ ਤਾਂ ਇੱਕ ਚੂਹੇ ਦੀ ਤਰ੍ਹਾਂ ਹੈ, ਨੀਚ ਦਰ ਤੇ ਮੌਤ ਇੱਕ ਬਿੱਲਾ ਬਣ ਕੇ ਆਉਂਦੀ। ਨੀਚ ਬਲਈਆ ਖਈ ਹੈ ਰੇ, ਧਨਵੰਤਾ ਅਰ ਨਿਰਧਨ ਮਨ ਕੀ ਤਾਂ ਕੀ ਕਛੂ ਨਾ ਕਾਨੀ ਰੇ। ਉਹਨੇ ਕਦੀ ਵੇਖਦੀ ਵੀ ਗਰੀਬ ਬੰਦਾ ਇਹਦੇ ਬੱਚਿਆਂ ਦੀ ਰੋਟੀ ਪਿੱਛੋਂ ਕਿਵੇਂ ਚੱਲੇਗੀ? ਮੌਤ ਨੇ ਕਦੀ ਨੀ ਦੇਖਣਾ ਇਹ ਬੜਾ ਧਨਾੜ ਬੰਦਾ, ਇਹ ਚਲਾ ਗਿਆ ਤੇ ਸਾਰੇ ਦੇਸ਼ ਦਾ ਨੁਕਸਾਨ ਹੋਵੇਗਾ। ਕਹਿਣ ਲੱਗੇ ਧਨਵੰਤਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰਮਾ। ਇੱਕ ਮੌਤ ਐਸੀ ਹੈ ਸਮ ਦਰਸ ਦਾ ਬਰਾਬਰਤਾ ਲੈ ਕੇ ਆਉਂਦੀ ਹੈ, ਰਾਜਾ ਪਰਜਾ ਸਮ ਕਰਮਾ ਰਹਿ ਐਸੋ ਕਾਲ ਬਿਡਾਨੀ ਰੇ। ਮੌਤ ਐਸੀ ਹੈ ਜਿਹਨੇ ਬਰਾਬਰਤਾ ਲਿਆਂਦੀ। ਦੇਖੋ ਇੱਕ ਅਰਜ਼ ਮੈਂ ਹੋਰ ਕਰਨੀ ਚਾਹੁੰਦਾ, ਮੌਤ ਆਈ ਬਰਾਬਰਤਾ ਲੈ ਕੇ, ਪਰ ਚੇਤੇ ਰੱਖੋ ਮਰਨ ਤੋਂ ਬਾਅਦ ਫਿਰ ਬਰਾਬਰਤਾ ਕੋਈ ਨੀ। ਮਹਾਰਾਜ ਇਹ ਸੀ, ਮੌਤ ਆਈ ਸਵਾਸ ਸਾਰਿਆਂ ਦੇ ਇੱਕੋ ਜਿਹੇ ਨਿਕਲੇ। ਕਹਿਣ ਲੱਗੇ ਮਰਨ ਤੋਂ ਬਾਅਦ ਵੀ ਬਰਾਬਰਤਾ ਨਹੀਂ, ਕਿਉਂ ਜੀ? ਉੱਥੇ ਫਿਰ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਦੇਖ ਉਹ ਸੱਜਣਾ ਕਿ ਇੱਕ ਉਹ ਨੇ ਜਿਨ੍ਹਾਂ ਨੇ ਭਜਨ ਬੰਦਗੀ ਕੀਤੀ, ਸਿਮਰਨ ਕਰਨ ਵਾਲੇ ਗੁਰੂ ਰੱਬ ਦੀ ਮਿਹਰ ਤੇ ਪਾਤਰ ਸਾਈਂ ਦੇ ਘਰ ਨੂੰ ਚਲੇ ਗਏ, ਤੇ ਜਿਹੜੇ ਜ਼ਿੰਦਗੀ ਦੇ ਕੀਮਤੀ ਸਵਾਸ ਤਬਾਹ ਕਰ ਗਏ, ਉਹ ਮਨ ਨੂੰ ਜਮਾਂ ਦੇ ਘਰ ਨੂੰ ਚਲੇ ਗਏ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਸਭ ਇਕੱਠੇ ਹੋਏ ਆਇਆ ਘਰ ਜਾਸਣ, ਬਾਤ ਵਟਾਇਆ ਰਸਤੇ ਫਿਰ ਵੱਖਰੇ ਵੱਖਰੇ ਹੋ ਗਏ। ਸਭ ਇਕੱਠੇ ਹੋਏ ਆਇਆ ਘਰ ਜਾਸਣ, ਬਾਤ ਵਟਾਇਆ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਗੁਰਮੁਖ ਆਪਣੇ ਪੱਲੇ ਭਜਨ ਬੰਦਗੀ ਦੀਆਂ ਦਾਤਾਂ ਲੈ ਗਏ ਤੇ ਮਨਮੁਖ ਬੰਦਾ ਜਿਹੜਾ ਹੈ ਉਹ ਆਪਣੇ ਮੂਲ ਨੂੰ ਗਵਾ ਕੇ ਚਲਾ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਅੱਜ ਇਹ ਜਿਹੜਾ ਪਵਿੱਤਰ ਹੁਕਮ ਆਇਆ ਹੈ ਨਾ, ਇਸ ਗੱਲ ਧਿਆਨ ਵਿੱਚ ਰੱਖੀਏ, ਇਹਨੂੰ ਸੁਣਦਿਆਂ ਪੜ੍ਹਦਿਆਂ ਵਿਚਾਰਦਿਆਂ ਦਾ ਭਾਵ ਇਹ ਨਹੀਂ ਕਿ ਕੇਵਲ ਸ਼ਾਇਦ ਕਿਸੇ ਹੋਰ ਨੂੰ ਕਿਹਾ। ਬਾਣੀ ਪੜ੍ਹਦੇ ਇਸ ਗੱਲ ਚੇਤੇ ਰੱਖੀਏ, ਜੋ ਕੁਝ ਕਿਹਾ ਜਾ ਰਿਹਾ ਇਹ ਮੇਰੇ ਅੰਦਰ ਨੂੰ ਕਿਹਾ ਜਾ ਰਿਹਾ। ਦੇਖੋ ਬਾਣੀ ਪੜ੍ਹਨ ਦੀ ਇੱਕ ਯੁਗ ਤੇ ਤਰੀਕਾ ਹੈ। ਜੇ ਅਸੀਂ ਆਪਣੇ ਅੰਦਰ ਨੂੰ ਸੁੱਖ ਚਾਹੁੰਦੇ ਹਾਂ ਤੇ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ ਦੇਈਏ। ਹੁਣ ਕਹਿੰਦੇ ਵੀ ਸਾਡਾ ਚਿੱਤ ਤਾਂ ਹੈ ਤੇ ਗੁਰੂ ਜੀ ਦਾ ਚਿੱਤ ਕੀ? ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਦਾ ਚਿੱਤ ਗੁਰੂ ਦਾ ਸ਼ਬਦ ਹੈ। ਜਦੋਂ ਤੇਰਾ ਅੰਦਰ ਗੁਰੂ ਦੇ ਸ਼ਬਦ ਵਿੱਚ ਮਿਲੇਗਾ ਤੇ ਸੱਚ ਜਾਣੀ ਤੇਰਾ ਚਿੱਤ ਗੁਰੂ ਜੀ ਦੇ ਚਿੱਤ ਵਿੱਚ ਮਿਲੇਗਾ। ਹਜ਼ੂਰ ਦਾ ਸ਼ਬਦ ਹੁੰਦਾ ਨਿਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਸੋ ਤਤ ਪਛਾਣੀਏ, ਕਿਤੇ ਚਿੱਤ ਸਮਾਏ ਤਾਂ ਹੋ ਗਏ ਰੰਗ ਘਣਾ, ਕਹਿਣ ਲੱਗੇ ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੇ ਸੱਚ ਤੱਕ। ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ। ਇਹ ਕਾਰਨ ਕਿ ਜਦੋਂ ਆਪਾਂ ਬਾਣੀ ਪੜ੍ਹਨੀ, ਦੇਖੋ ਇਹ ਸ਼ਬਦ ਜਿਵੇਂ ਹੁਣ ਆਇਆ ਅੱਜ, ਮੈਂ ਅਰਥ ਕਰਕੇ ਕਹੀ ਜਾਂ ਮੈਂ ਸੰਗਤ ਨੂੰ ਸੁਣਾਉਣੇ ਨੇ, ਆਪ ਜੀ ਸਮਝ ਲਓ ਵੀ ਚਲੋ ਕਿਸੇ ਹੋਰ ਨੂੰ ਕਹਿ ਹੋਣੇ ਨੇ, ਉਹ ਫਿਰ ਸਾਡੇ ਤੇ ਗੱਲ ਅਸਰ ਨਹੀਂ ਕਰਦੀ। ਜਦੋਂ ਵੀ ਸ਼ਬਦ ਸ਼ੁਰੂ ਹੋਵੇ ਗੁਰੂ ਰਾਮਦਾਸ ਤੇ ਚਿੰਨ ਨੇ ਇਸ ਤਰ੍ਹਾਂ ਪੜ ਕੇ ਗੁਰ ਕਿਆ ਕਹੇ ਸੂਰਜ ਪ੍ਰਕਾਸ਼ ਕਰੇ ਹਮ ਕਹਾਂ, ਕਿ ਗੁਰੂ ਜੀ ਕੀ ਕਹਿੰਦੇ ਨੇ ਮੈਂ ਕੀ ਕਰਨਾ ਪਿਆ ਵਾ, ਸਮੇ ਸਮੇ ਮਨ ਮੋਰੂ ਮਹਾਂ। ਜੇ ਰੋਜ਼ ਇਸ ਮਨ ਨੂੰ ਇੱਕ ਇੱਕ ਗੱਲ ਵੀ ਸੁਣਾਉਣ ਲੱਗ ਪਏ ਤੇ ਚੇਤੇ ਰੱਖੀ ਇਹ ਅਵੈੜਾ ਮਨ ਇੱਕ ਦਿਨ ਜ਼ਰੂਰ ਟਿਕੇਗਾ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਬਿਰਖ ਹੈ ਸੇਖ ਸਭ ਜੰਤ ਇਕੱਠੇ, ਅਖਰੀ ਅਰਥ ਦੇ ਹੋਰ ਹੋਣਗੇ ਭਾਵ ਅਰਥ ਹੋਰ ਹੋਣਗੇ। ਬਿਰਖ ਹੈ ਦਾ ਅਖਰੀ ਅਰਥ ਆਪਾਂ ਕਰਾਂਗੇ ਰੁੱਖ, ਸੇਖ ਦਰ ਤੇ ਥੱਲੇ ਜੰਤ ਇਕੱਠੇ ਜੀਵ ਰੂਪੀ ਪੰਛੀ ਇਕੱਠੇ ਹੋ ਗਏ। ਹੁਣ ਇੱਥੇ ਬਿਰਖ ਦਾ ਅਰਥ ਹੋ ਗਿਆ ਰੁੱਖ, ਪਰ ਇਹਦਾ ਭਾਵ ਅਰਥ ਹੋਵੇਗਾ ਆਕਾਸ਼ ਰੂਪੀ ਰੁੱਖ, ਸੰਸਾਰ ਰੂਪੀ ਰੁੱਖ, ਗਗਨ ਰੂਪੀ ਰੁੱਖ। ਇਹਦੇ ਥੱਲੇ ਅਨੇਕਾਂ ਜੀਵ ਜਿਹੜੇ ਨੇ ਇਕੱਠੇ ਹੋ ਗਏ। ਸਾਹਿਬ ਕਹਿੰਦੇ ਨੇ ਬਿਰਖ ਹੈ ਹੇਤ ਸਭ ਜੰਤੀ ਇਕੱਠੇ ਇੱਕ ਤੱਤੇ, ਤੱਤੇ ਦਾ ਅਰਥ ਕੌੜੇ ਬੋਲਣ ਵਾਲੇ ਤੇਜ ਤਰਾਰ ਬੰਦੇ। ਇੱਕ ਉਹ ਨੇ ਜਿਹੜੇ ਆਪਣੀ ਜ਼ਬਾਨ ਤੋਂ ਬੜਾ ਤੇਜ ਬੋਲਦੇ ਨੇ, ਬੜਾ ਸਖਤ ਬੋਲਦੇ ਨੇ, ਤੇ ਇੱਕ ਇਹਦੇ ਭਾਵਨਾ ਵਾਲੇ ਨੇ, ਇੱਕ ਬੋਲਣ ਮਿੱਠੇ। ਇੱਕ ਦਾ ਅਰਥ ਇੱਥੇ ਕਈ ਤਰ੍ਹਾਂ ਦੀ, ਈੜੀ ਸਿਆਰੀ ਕੱਕੇ ਨੂੰ ਸਿਆਰੀ ਬਹੁ ਬਚਨ ਹੈ। ਇੱਕ ਦਰ ਤੇ ਕਈ, ਇੱਕ ਤੱਤੇ ਕਈ ਐਸੇ ਨੇ ਜਿਹੜੇ ਜ਼ਬਾਨ ਤੋਂ ਕੌੜੇ ਬੋਲਦੇ ਨੇ, ਇੱਕ ਬੋਲਣ ਮਿੱਠੇ, ਤੇ ਕਈ ਐਸੇ ਨੇ ਜਿਹੜੇ ਆਪਣੀ ਜ਼ਬਾਨ ਤੋਂ ਬਿਲਕੁਲ ਸ਼ਾਂਤ ਸੁਭਾਅ ਤੇ ਮਿੱਠ ਬੋਲਣੇ। ਸਾਹਿਬ ਕਹਿੰਦੇ ਅਸ ਅਦੋਤ ਦੋ ਸ਼ਬਦ ਨੇ। ਅਸ ਦਾ ਅਰਥ ਹੁੰਦਾ ਛਿਪਣਾ, ਤੇ ਅਦੋਤ ਦਰ ਤੇ ਜਿਹੜਾ ਛਿਪਿਆ ਉਹ ਪਰਤ ਕੇ ਪ੍ਰਗਟ ਹੋ ਜਾਏ। ਇਉਂ ਕਹਿ ਲਈਏ ਅਸ ਦਾ ਅਰਥ ਹੈ ਸੂਰਜ ਦਾ ਢਲਣਾ, ਤੇ ਅਦੋਤ ਦਾ ਅਰਥ ਹੈ ਸੂਰਜ ਦਾ ਨਿਕਲਣਾ। ਕਹਿੰਦੇ ਨੇ ਜਦੋਂ ਰਾਤ ਪੈਂਦੀ ਹੈ ਉਸ ਤੋਂ ਪਹਿਲਾਂ ਸੂਰਜ ਢਲਿਆ, ਅਸ ਅਦੋਤ ਭਇਆ ਉਸ ਚੱਲੇ ਜਿਉਂ ਜਿਉਂ ਔਧ ਵਿਹਾਨੀਆਂ। ਸੂਰਜ ਛਿਪਣ ਦੇ ਨਾਲ ਸਾਰੇ ਇਕੱਠੇ ਹੋ ਗਏ, ਤੇ ਜਦੋਂ ਸੂਰਜ ਨਿਕਲਿਆ ਤੇ ਆਪਣੀ ਆਪਣੀ ਉਮਰ ਔਧ ਵਿਹਾਨੀਆਂ ਦਰ ਤੇ ਆਪਣੀ ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰਕੇ ਸਵੇਰੇ ਆਪਣੇ ਆਪਣੇ ਰਸਤੇ ਤੇ ਉੱਡ ਗਏ। ਉਹਨਾਂ ਨੇ ਆਪਣੇ ਆਪਣੇ ਟਿਕਾਣੇ ਚਲੇ ਗਏ। ਹਕੀਕਤ ਇਕੱਠੇ ਹੁੰਦੇ ਆ ਪੰਛੀਆਂ ਦੀ ਤਰ੍ਹਾਂ। ਮੈਂ ਕਹਿੰਦਾ ਆਮ ਪੰਛੀ ਉਹ ਤਾਂ ਉਡਾਰੀ ਮਾਰੇ, ਪਰਤ ਕੇ ਹੋ ਸਕਦਾ ਫਿਰ ਉਸ ਰੁੱਖ ਤੇ ਆ ਕੇ ਬਹਿ ਕੇ ਮਿਲ ਪੈਣ, ਪਰ ਜਦਨ ਇਸ ਜੀਵ ਆਤਮਾ ਨੇ ਇੱਕ ਵਾਰੀ ਸੰਸਾਰ ਚ ਉਡਾਰੀ ਮਾਰਨੀ ਹੈ, ਪਰਤ ਕੇ ਉਹਨਾਂ ਪੰਛੀਆਂ ਦੇ ਵਿੱਚ ਰਲ ਕੇ ਬਹਿਣਾ। ਸਾਹਿਬ ਨੇ ਸ਼ਬਦ ਵਰਤੇ ਨੇ, ਬਾਬਾ ਫਰੀਦ ਸਾਹਿਬ ਕਬੀਰ ਸਾਹਿਬ ਨੇ ਵੀ ਇਹ ਕਿਹਾ, ਹਜ਼ੂਰ ਦੇ ਬਚਨ ਅਸੀਂ ਪੜ੍ਹਨੇ ਆ। ਕਹਿੰਦੇ ਜਲ ਕੀ ਭੀਤ ਪਵਨ ਕਾ ਖੰਭਾ, ਤੇਰਾ ਸਰੀਰ ਹੈ ਕਿ ਪੰਛੀ, ਹੁਣ ਟਾਹਣੀ ਤੇ ਬਹਿ ਕੇ ਜੇ ਪੰਛੀ ਕਹਿ ਮੈਂ ਨੀ ਟਾਹਣੀ ਛੱਡਣੀ ਇਹਦੇ ਤੇ ਮੇਰਾ ਹੀ ਕਬਜ਼ਾ ਤੇ ਮੂਰਖਤਾ ਹੀ ਹੈ। ਪਤਾ ਨੀ ਉਸ ਟਾਹਣੀ ਤੇ ਕਿੰਨੇ ਕੁ ਪਹਿਲਾਂ ਪੰਛੀ ਹੋਰ ਬਹਿ ਗਏ, ਕਿੰਨਿਆਂ ਨੇ ਆ ਕੇ ਬਹਿਣੇ। ਤੇ ਸ਼ਾਇਦ ਕਹਿੰਦੇ ਇੱਕ ਪੰਛੀ ਜੇ ਟਾਹਣੀ ਤੇ ਕਬਜ਼ੇ ਕਰਨ ਲੱਗ ਪਏ ਤੇ ਉਹਨਾਂ ਦੀ ਅਗਿਆਨਤਾ ਹੋਵੇਗੀ। حضور نے شبد ورتیا پیارے جل کی پیت پون کا تھمبا رکت بوند کا دارا شبد اتنے گوند نہیں آئے گا اخری ارتھ گوند ہی کرانے رکت بوند کا دارا ہاڈ مات ناڑی کو پنجر پنکھی بس ہے بےچارا پنکھی بس ہے بےچارا برکا ہے گیڑ سب جنت اکٹھے پنکھی بس ہے بےچارا پرانی کیا میرا کیا تیرا جیسے سرور پنکھ بسرا برکا ہے گیڑ سب جنت اکٹھے وہ بندیا کا دی میں میری میری لائی آ میرا پیا تیرا حقیقت جی پنچیاں نے رات رہ کے تر جانے سچ جانی سویرے موت دا سورج چڑھنا ہر ایک بندے نے اپنے سمے نال کوچ کر جانا پرانی کیا میرا کیا تیرا جیسے ترور پنکھ بسرا راکھو کندھ اسارو نیواں ساڈے تین ہاتھ تیری سیواں سیواں در تے سون کی تھان اینے وڈے تو ملا پیا مارنا بڑا دیکھی جدو تو ترتی تے پینا نا تے ساڈے تین ہاتھ تو تھان تیرنی اس تو ود نہیں ساڈے تین ہاتھ اپنے شریر دے ہر بندہ جیڑا بچے تو لے کے بزرگ تک وہ تت مطابق نا کدی تکو تت وسطو نے جدو دھرتی پہ پہنتا ہے جی لمبائی تھان گھیرنی ہے نا وہ اپنے جڑے ہات نے یہاں ہاتھوں مطابق ساڈے تین ہاتھ کی تھان بنتی بچے کے ہاتھ ہوئی تھان ساڈے تین ہاتھ ہے نوجوان بزرگ کی گرو صاحب نے ایک بچن کہا کہ انہوں نے جی ود تو ود چھال مارے گا ساڈے تین تو پونے چار ہو جائیں گے پر چار ہاتھ تھان کبھی کسی نے نہیں گھیری گرو صاحب کا ایک بچن ہوں کبیر کوتھے منت ہیت کر کاہے مرو سوار کارج ساڈے تین ہاتھ کڑی تاں پونے چار ود تو ود پونے چار ہو سکن گے چار کبھی کسی گری ہوئے صاحب نے شبد ورتے نے راکھو کندھ کسارو نیو ساڈے تین ہاتھ تیری سیوا بنکے بال پاک سر ڈیری یہ تن ہوئے گو پسم کی ٹھیری اونچے مندر سندر ناری پر کبھی پلی نہ رام نام بن باجی خاری برکا ہے کہ سب جنت اکٹھے بابا کبیر جی کنے رے من تیرو کوئی نہیں کھنچ لے جن پار یہ ارتھ کی رے من تیرو کو نہیں کھنچ لے جن پار جنہ دے پار تو سر تے چوکے تریا کرنا میریا منا انہاں وچوں تیرا اپنا کوئی بھی نہیں جے سوچیے پترا دھیان کا پار سر تے چکے ترے کرنے کدی تھی مردیا پتر دھی نے لیکھا دینا شاید کہ جنہ دے پار تو سر تے چکی کرنا پاپ کرم کرنا ہو منا انہاں وچوں کوئی بھی تیرا نہیں شاید بابے کبیر نے ایک شبد کیا کہ بہو پرپنچ کر پر تم لیا وے ست دارا پہ آن لٹاوے من میرے پولے کپت نہ کیجے انت نبیرا تیرے جی پہ لیجے تیرا کوئی نہیں حضور کہنے لگے بینتی کر رہے ہیں رے من تیرو کوئی نہیں کھنچ لے جن پار برک بسیرو پنکھ کو تے سوئے سنسار برک ہے یہ سب جنت اکٹھ ہے برک بسیرو پنکھ پنکھ کو جی پنچھی رکھا سے رہتے نے اسی طرح منا تیرا ایک دھرتی سے بسے باخ ہے تے جے کسی بندہ اپنے من نو روز یہ گل سمجھائے دیکھ منا تیرے تو پہلا ایتھے رہ نہیں رہنا تو ہی ایتھے نہیں وہ چلے گئے جڑے وڈے وڈے دعوے کر دے صاحب دھن گرو گرنتھ صاحب کی بانی جدو پڑھنے ہیں بابا فرید صاحب کے بچن پڑھو میں کہنا انہوں نے چار شبد تے 130 شلوک جنہ وچوں بابا فرید صاحب دے 112-118 حضور دے نال درج نے ہن انہاں شلوکاں نوں پڑھو تے ساڈی اپنی شبدابلی وچ او بچن تے بابا جی کہندے اتھے کوئی ٹکیا تھوڑا ہے انہاں نے ایک شلوک ہے کہندے دیکھو جدو بندہ جنی دیر تک جیوندا ہے نا کسے بادشاہ دی موت ہوئی کہنے لگے موت تو پہلا وہ اگے نگارے بھی بجتے سن جدو آنا اگے اچھی اچھی نگارے بجنے کہ فلانا بادشاہ آ رہے کہ آ کے تخت پہ بہنا جڑے کبھی لوگ سن یش کرنے والے سن انہوں نے کھڑے ہو کے یش کرنا کہ یہ فلانا بادشاہ اتنا پر پکاری اتنا رزق داتا ہے کہنے لگے بھی اگے نگارے بجنے ٹوٹیاں بجنیاں باجے بجنے اکلے کدی نہ بہنا رات نو انہیں گھر سونا تے ہزارہ بندے پہلا پہرے تے کھلوتے ہونے تے بابا فرید جی کہنے اج موت آئی شطر پہ آئے کوئی سونے دا شطر لے کے وہ نال نہیں چلیا موت آئی نگارے پے نے نگارا کوئی نہیں بجھاندا پیا انتلا سما آیا کہن لگے باجے نہیں بجے کبیاں نے جش نہیں گائے تے جدو کو موت تو بعد انہوں دفنان گئے کہنے جدو گئے ادو تا ہزارہ بندے وہ جنازے نہ گئے پر گرو کے سکھو بابا جی کہنے جدو دفنا کے آئے تے رات کو اجاڑ میں کلے کا شریر تے اس ویلے کہنے اس قبر تو کھلو کے میں پوچھا بندیا تو وہی شاید جی ستیا جاگدیا ہزارہ لوگ نار رہتے سن اج دیکھ تین یتیما کی طرح چھڈ کے تیری کسی نے بات بھی نہیں پوچھنی صاحب کہنے ایک بادشاہ نے لہتی واپرتی تے عام بندے نال کی بیتے گی انہاں شبد ورتے نے بابا فرید صاحب نے کہن لگے پاس دمامے چھت شیر پاس گھر اندر کوڑ پے دمامے دا ارتھ ہے نگارے پاس دمامے چھت شیر ہے جڑے سر تے شطر چھلدے تنوں بھی کول پے نے پاس دمامے چھت سر پھیری سڈو رڈ ہے جائے ستے گران میں سیے اتیماں گڈ انہاں نوں یتیماں دی طرح گڈ دتا کسی نے بات نہیں پوچھی میرے کلگی در جی نو پوچھو دیکھو میرے پریتم سچے سات گرو نے نا موت نو چیتے کرانے لئی کیا سکھا یہ گل کدی بھلی نہ اتنے جوگی جتی برہمچاری بڑے بڑے چھتر تاری چھتر ہی کی چھایا کئی کوس لو چل کر کنے اتنے بڑے بڑے جتی آئے نے برہمچاری آئے جوگی آئے وہ بندے جنہاں دے سر تے چھتر چوندے سن پر اج دیکھی وہ کیول بیتے دی ایک گل بن گئے بیتے دا ایک سپنا بن چکے نے حضور نے کہا جوگی جتی برہمچاری بڑے بڑے چھتر تاری چھتر ہی کی چھایا کئی کوس لو چلت ہے بڑے بڑے راجن کے داپت درت دے بڑے بڑے پوپن کے درپ کو دلت ہے کہ اگلا بچن کی تا مان سے مشیب دلیپ کے سے شطر تاری بڑو اب مان کوج دند کو کرتا ہے دارا سے دلیوشر دریودن سے مان تاری پوگ پوگ پوم انت پوم میں ملتا ہے صاحب گرو کل کی ترکن میں آئے وہ چلے گئے میں جلی بیٹی کر لگا کبھی اپنے مانو اکانت رشتکا کے پوچھئے سمرن بھجن بندگی کر دیں جب تھی کہنے ہیں نا کہ من کوئی نہیں لگتا بھجد ہے پروار والے پاس بھجد ہے کاروبار والے پاس بھجد ہے سنسار وال میں کہنا سمرن کرن تو پہلے نہ ایک پوڑی میرے گرو امرداس جی کی من نو سنایا کریے اسی نمتے وچ روز پڑھ دی اس من نو سمجھائیے کہ من پیاریا تو سدا سچ سما دے رات چ پوڑی دا منگل کیتا سی کہنے من نو کہیے منا تو سچ نو سنبھال اے کتمب تو جے دیکھدا چلے نہیں تیرا نالے جہے پروار نو تو ہن اکھاں نال ویکھنا پے نا اے کبھی نہ بھلی میرے منا انہاں وچوں کوئی تیرے نال نہیں جانا اے کتمب تو جے دیکھدا چلے نہیں تیرا نالے ساتھ تیرا چلے نہیں اس نال کیوں چت لائیے جنہیں تیرے نال سرنے جو چت کیوں جوڑی بیٹھا ہے اس نال کیوں چت لائیے ایسا سم مولے نہ کیتے جت انت پچھو تائیے تے مہاراج نال کی جائے گا میرے تن گرو امرداس کہنے سات گرو کا اپدیش سن تو ہووے تیرا نالے کہ نانک من پیارے تو سدا سچ سمالے جے کسی من نو سمجھانا ہے بابے فرید نو پوچھو وہ کہنے شیخ حیاتی جگ نہ کوئی پھر رہے ہاں جس آسن ہم بیٹھے کھیتے بیٹھ گیا جس ٹکانے تے بیٹھے ہیں پتا نہیں کنے کو اس ٹکانے تے بہ کے سجن چلے گئے دتار کہہ رہے ہیں برکھا ہیت سب جب اکٹھے سنسار آکاش روپی رخ تھلے انیکا جیو اکٹھے ہوئے نے ایک تتے ایک بولن مٹھے کوئی مٹ بولنے نے کوئی تکھے تیز ترار بولتے نے کہنے لگے اس ادوت پیا اٹھ چلے شام پنڈی تے اکٹھے ہو جاندے نے سورج نکل گئے تے اڈاری مار جاندے نے کہنے پوربلے سنجوگ کر کے اکٹھے ہونے ہیں تے جدو وجوگ دا سورج چڑھتا ہے تے سارے اپنے اپنے پاسے تر پے نے اس ادوت پیا اٹھ چلے جیوں جیوں اوت وکھانیاں ہن اگے بچن کیتا پاپ کریندر سر پر مٹھے پاپ کریدر درتے جڑے پاپ کر دے نے سر پر دا ارتے ضروری متھے درتے وہ لٹے جان گے وہ ٹھگے جان گے پاپ کریدر سر پر متھے اگر آئل پھڑے پھڑ پٹھے اسلام وچ جڑے انہاں نے اچار فرشتے منے نے نا انہاں وچوں عزرائیل جڑا ایدا کم ہے کہ جیواں دے لیکھے جوکھے کرنے او دا کام ہے جیو نو کیتے ہوئے دی سزا دینی داتار کہندے جڑے پاپ کرنے سچ جانی تو لوکاں نو ٹھگنا ہے اصل وچ تو آپ ٹھگیا گیا جڑا عزرائیل ہے اونے تینو آ کے پکڑنا ہے کتھے در تے تینو کوئے نہ عزرائیل پڑے پر کتھے دوجک پائے سرجنہارے لیکھا منگے بانیاں اس پرماتما نے موقع دیتا تیرے سما دیتا تو پجر بندگی سمرن نہیں کیتا تے دیکھے نام کو لڑتے دوش وچ ایہو جے بندے دوزک وچ سٹے گئے تے داتار کہندے نے لیکھا منگے بانیاں بانیاں دا ارتھ کراں گے دھرمراج تیرا لیکھا منگے گا ہن کئی وار اسی یہ گل کہنے ہیں بھی یہ لیکھا منگن والی جڑی گل ہے سزا والی جڑی گل ہے سب کچھ لڑک سرگ ایتھے ہی اگے کچھ نہیں عام طور پہ کیا جاتا ہے بھی جو کچھ ہے ایتھے ہی تے کئی وار میں سوچنا بھی ایک بندہ ساری زندگی پاپ کرتا ہے وہ دی موت بڑی چنگی ہو جاتی ہے مطلب پاپ کرنے والا چھٹ گیا دیکھو کچھ گلاں ایسی نے جو شبد گرو گرنتھ صاحب نے کہے نے سانو اودے تے پروسا کرنا چاہیے نہ کہ اس درشت مادہ پدارتھ وادی سنسار نو دیکھ کے کہیے اس تو اگے کچھ ہے ہی نہیں جے چنگا مندا ہے ایتھے ہی کیول نرک سرگ ایتھے ہی ہے تے ایک میں بےنتی کرا تے اپاں اے کیوں ارداس کرنے مرن تو بعد رب جی اینو اپنے چرناں وچ تھان دے آ گئے جے مرن تو بعد کتے تھان ملنے والا ٹھکانا ہے تے سچے تک جانو مرن تو بعد سزا والا بھی کوئی ٹھکانا ہے دیکھو گرو گرنتھ صاحب نے کوئی شبد کہے نہیں پوڑی اسی دوجی پڑھنے آسا کی وار بھی انہوں نے کہنے لو جی دکھاؤ کنے آ کے دسے گرو صاحب نے تے کیا بانی کیڑا مریا آ کے دس دے سبنا مرنا آیا وچھوڑا سبنا پوچھو جائے سے آنے اگے مل کہ نہ کسے نے آ کے دسے بھی میرے نال کی کچھ واپریا ہے پر میں کہنا منک تینوں پرماتما دسیا نہیں ہوں جی اِسی کہنے بھی جو دستا نہیں اگے آئی نہیں تو میرے کھما کرو میں جرا شبد کہنے لگا کہ سانو سارا پرماتما دس گا بس یقین کر کے بیٹھے ہیں بھی گرو نے کیا رب ہے گرو نے کیا ہے پرماتما ہے گرو نے کیا کنکن وچ رہے تے جے اے یقین کر کے بیٹھے ہیں اکھاں نال دستا نہیں کہ رب ہے تے پھر اس گل تو کیوں بھجنے بھی لیکھا کوئی نہیں ہو رہا ہے تے کیول اتوں کہن دیا گلا نے میرے گرو صاحب نے کیا نانک جی اپائک ہے لکھ نام ہے ترم بہالے پوڑی دوجی ہے آسا کی وار دی نانک جی اپائے کا لکھ نام ہے ترم بہالیا کہ لگے چارے کی گل چیتے رکھی اتھے سچے جی سچ نبڑے چن وقت کدے جزمالیا تھاؤ نہ پائے پورے آر منہ کالے دودھ چالیا تیرے نائیں رتے سے جن گئے خار گئے سے ٹھگن والیا لکھ نام ہے ترم بہالے روز اسی سلوک پڑھنے پئے ہاں پھر بھی کئی جانے نہیں دیکھے نہیں روز پڑھتے نہیں چنگیائیاں بریائیاں واچے ترم حضور کرمی آپ اپنی کے نیڑا ہے کے دور کنے کوئی نیڑے ہو گیا کرما کر کے کچھ دور ہو گیا میرے حضور نے ایک سلوک ہے داتار کنے نانک آ کے رے منا سنیے سکھ صحیح کنے صحیح طرح چنگی طرح گرو کی سکھیا سنی اس گل کدی بھولی نہ لیکھا رب منگیتیا بیٹھا کد بہی ہوں یہ ستگرو کے بچن نے دیکھو یہاں بچنا نو جو صاحب نے کہ آپ بھروسہ کریے ہاں ایک بےنتی کرا جی کسی داتا اپنی کرپا کی دات دے دینا پھر سات جانو لیکھے ہوں نہیں لیکھے کٹے جاتے حضور نے بانی کہ جن کو کرپا کری جگ جیون ہر پور تاریو من ماجا دھرم رائے در کاغذ بارے جن نانک لیکھا سمجھا جدو اسی بچن پڑھنے سنتن موکو پونجی سونپی تو اتریا من کا دھوکھا دھرم رائے اب کہاں کرے کو جو پھاٹو سگلو لکھ جدو کہ پڑھنے کبیر لیکھا دینا سہیلا ہے جو دل سوچی ہوئے اس ہاتھے دیوان میں پلا نہ پکڑا کوئے تیرا مطلب جی اندر گرو دی میر ہوئے دادے دی میر ہوئے سر لیکھے کاکے پر یہ کبھی بھولیے نہ سہب کرپالو جی نے کہ نانک آ کے رے منا سنیے سکھ صحیح لیکھا رب منگیتیا بیٹھا کد رہی طلبا پوسن آتیاں باقی جنا رہی اگر آئی فرشتہ خوشی آئے تئی آمر جان نہ سجی تیری گلی پہی کوڑ نکتے نان کا عورت سچ رہی حضور کہن لگے چھنگ نہ کوئی پہیا بے بات پہیا دا ارتھ ہے پرا تے ایک شبد سی پڑھنے بڑا پرانا بے 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 دا اخری ارتھ ہوندا سی یہ ارتھ دو کیتے نے کئی بار بےبے کا ارتھ بزرگ لی بھی ورتیا جاتا سی دادی نو پردادی نو ماں نو بھی کہنا بےبے تے ایک بےبے کا ارتھ بہن اتنے جڑا شبد آیا نا کہ سنگ نہ کوئی پیا بیبا اتنے ارتھ کران گے بھن تے برا کوئی تیرے نال بھن نہیں جانا تے نہ کسی برا نے جانے سنگ نہ کوئی پیا بیبا مال جوبن دھن چھوڑ منجیسا جڑا تو مال اکٹھا کری بیٹھا پدارتے بھی نہیں جانے دھن بھی نہیں جانا تے جیڑی جوانی دا تو مان کرنا پہ جوانی کیڑی نال جانا دھن مال جوبن دھن چھوڑ منجیسا کرن کریم نہ جاتو کرتا اس سب کچھ کرن والی کریم در سے دیالو نو نہ جاتو کرتا اس کرتے نو تو جانیا نہیں تل پیڑے جیوں کہانیاں دیکھ جی تل کہانی پیڑے جاندے نے رب نو بھلن دی یہ سزا ملے گی سجنا کہ جی تلاں نو پیڑیا جاتا ہے خوش وحگرو خوش خوش لیندا وقت پرائی تے نال کھو کھو کے لوکاں دیاں بغانیاں چیزاں اپنے گھر تک نہ پے ویکھے سنے تیرا نال خدائی خدائی در سے پرماتما خود تین ویندا پیا تیر سنگا پیا جو اکٹھا کیتا ہے دنیا لب پیا خات اندر خات در نہ تویا دنیا دے لالچ دے توئے وچ تو ڈگیا پے اگلی گل نہ جانیا تینو یہ کبھی پتا نہیں لگا بنا کہ اس شریر نے اس مال نے اس دھن نے سدا نہیں لینا سامنے تیرے موت پہ آئی ہے تو موت والا دیکھ کیوں نہیں چیتے کیتا صاحب جی اگے کہ جم جم مرا ہے مرا پھر جمد منک جمد ہے پھر مرد ہے مرد ہے پھر جمد ہے بہت سزائے پیا دیش لمبا ہے پھر اتنا کو لما پڑتا یہ مل جاتا ہے کہ یہ کھیتی کیتیا بچا ہوں گی حضور کہن لگے جن کیتا تسا نہ جانی اندھا جس پرماتما نے اینو کیتا اینو بنایا اندھے بندے نے اس نو جانیا نہیں داتار کہن لگے تا سکھ تا دکھ سہ پرانیاں ہے پرانی ہے جیو تا تو دکھ سہ میں جنہیں تینو کیتا اینو تو کبھی یاد نہیں کرتا خالق تھامو پلا اٹھا خالق در سے پرماتما تھامو در سے نالو پلا در سے وچھڑ گیا مٹھا در سے ٹھگیا گیا کہنے اس پرماتما نالو منک بھول گیا تے بھولیا ہویا لوکاں نو ٹھگدا سی آپ خود ٹھگیا گیا صاحب جی اگے بچن کر رہے نے دنیا کھیل برا روٹھ پٹھا یہ بھی اکثر کہنے جس پرماتما نو بھول کے تو دنیا دے تماشے وچ کھچتے نا کہ لگے اس کھیل نو بڑا برا جا کھیل روٹھ پٹھا روٹھ در تے میں ناراض ہو جانا تک در تو میں خوش ہو جانا کہ دنیا دا کھیل ایسا ہے جی تا مل جائے لاہ سر تے خوش ہوں بھی میرے ورگا کوئی نہیں تے جتن پہ جائے گاٹا میرے گرو نہ ارجن صاحب کہ ادھر سر تے باہ رکھ کے تہا مار لگ پہ دنیا کھیل برا رخ تو تھا کبھی خاتمہ کبھی خوش ہوں کبھی رونا ہے اسے نو بابے رویداس نے کیا جب کچھ پاوے تب گرب کرتا ہے مایا گئی تب رومڑ لگتا ہے حضور نے اگے بچن کیتا صدق صبوری سنت نہ ملیو متا آپن پانیاں کوئی صدق اندر نو صبوری در تے صبر شانتی دین والا رب دا پیارا گرو نہ تینو ملیا تے آپن پانیاں در تے اپنے من دے پیچھے تریو تو گرو دی گل سنی نہ اپنی من مرضی کر کے بھٹکدا رہو اخیر تے دیکھو کیسی کرپا کیتی. پہلا شبد کیا ہے بھی دنیا کے روکھے میٹھے کوڑے بولن والے چلے جان گے. نال کیا بھن برا متر دوست کسے نہیں جانا. نال کیا ہو تو دنیا دے پدارتھ سڈ تک پانا رب تینوں ویندا پیا ہے تینو تین پیڑا ہے جو کہانیاں دیکھا لین گے. ہوں اگے کہنے رب جی ابھی کسی نو دوش کیوں دئیے, مولا کھیل کرے سب آپ. مولا در سے میرے پرماتما کہ تیری بنائی کھیڑ کھیڑ وچ کوئی ہار کے جاندے پے نے کوئی جیت کے جاندے پے. مولا کھیل کرے سب آپ. ایک کدے کئیاں نو اپنے حکم وچ کڈ لینے. اتنا حکمی بخشیش ایک حکمی سدا پوائی ہے. ایک وہ نے تیرے حکم وچ بخشاں لے کے بچ جاندے نے. ایک کدے ایک لہر ویا پے ایک جڑے نے وکاراں دی لہراں وچ ڈگ پے. جیوں نچائے تیوں تیوں نچے. جویں تو انہاں نوں نچانا پے اسی طرح مالکاں نچدے پے نے. سر سر کرت وہانیاں سر سر جویں جویں کسے دے سر تے تو لکھے آ اودے لیکھ لکھے نے اسی طرح کرت کر کے زندگی دے دن کڈ گئے. اخیر تے کہندے نے میر کرے تا ختم تیائی. جے تیری میر ہو جائے تے اس ختم دی بندگی کیتی جاندی ہے. سنتا سنگت نرک نہ پائی. رب دی بندگی کرن والیاں دی سنگت کرے گا منا کبھی نرکاں وچ نہیں جائے گا. اخیر تے کہن لگے امرت نام دان نانک کو جے ترٹھا ہے. تن گرو ارجن صاحب کہنے اپنا نام امرت دا دان مین دیو. امرت نام دان نانک کو گن گیتا نت بخاریاں. گیتاں دا ارتھ گنا دے گیت گیتا نہیں. کہنے پرماتما کرپا کر نام دیا داتا سانو دے تیرے گن دے گیت گاندیاں گاندیاں اسی اس زندگی دی بازی جیت لئیے. سارے شبد کا تت پاوے پیارے ہو چلے سب نے جانے. گرو صاحب نے تے گل ہی مکا دتی. جو اپجو سو بنت ہے پرو آج کے کال نانک ہر گن گائے لے چھاڑ سگل جنجا. گرو صاحب نے کہا جو جنم ہے سو جانو ہوا گوبند بھگت است رہتیا. جڑا جمیا پیارے ہو موت دے نیڑے پہ جاتا ہے. ابھی کئی بار کہنے موت دے نیڑے ہوں دی نہیں. ایک ایک سواق ختم ہو کے سی اس ٹکانے تے پہنچنے پڑے. جس ٹکانے تے جا کے سدا اس زندگی دا اس شریر دا اس سنسار وچ آئے ہوئے اس ناٹک دا انت ہونا ہے. اسی جنم تو لے کے سفر کرنے ہیں. ایک ایک سواق سدا موت دے نیڑے جاندا ہے. تے اے جنے سواق نکلدے پئے نے اے سفر موت وال ہوندا پیا. کبھی بھی من نے سوچیا نہیں بنا کہ دیکھ تو موت دے نیڑے پیا جانا. پاوے چ کہنے موت نو آ گئی نہیں او نہیں بندہ آپ چل کے موت کول جاندا پیا. ایک ایک سواس کردا پیا. ایک او سواس آ جانا جڑا ایک واری اس تن وچوں نکلیا پرت کے شریر وچ پیندا نہیں. داتا میر کرن سانو اپنے چرن کملاں دی پریت پرتیت بخشن. انہیاں کو بینتیاں پروان کریو جی. واہ گرو جی کا خالصہ واہ گرو جی کا